निर्मल बती निरंजन कमल पति रामा भगत रामा मंद जन पूरण परमानंद मखन मदन मूरत पैतार गोबिंदे सैन पहन पद परमानंदे मदन मूरत पैतार गोबिंदे सैन पहन पद परमानंदे वाहिगुरु जी का खालसा वाहिगुरु जी की फतेह। परम सम्मान योग गुरु खालसा सत्संग जीओ सतगुरु ने अपार बख्शिश की साडे कलयुगी जीवन के उदार वास्ते जिथे पावन दस गुरु स्वरूप धारण किए उथे हमेशा लई सरबत जीवन के कल्याण वास्ते पावन अमृत रूप इलाही बाणी उच्चारण की पांचवे स्वरूप के अंदर उस बाणी एक थान संग्रह करके साहिब श्री गुरु ग्रंथ साहिब जी की पावन बीत तैयार की जिसनों सिख जगत के अंदर आद बीड या करतारपुरी बीड के नाम के नाल याद किया जाता है। फिर कलगीधर पातशाह साहिब कमाल धन श्री गुरु गोबिंद सिंह साहब महाराज ने सागो की तलवंडी तख्त श्री दमदमा साहिब गुरु कांशी अंदर जिथे अपने अनुभव द्वारा साहिब श्री गुरु ग्रंथ साहिब जी की संपूर्ण बाणी अपने मुखार दे तो उच्चारण किया उथे नाल दी नाल संपूर्ण बाणी के सिंघां नूं संतां नूं अर्थ भी पढ़ाए। 48 वो सिंह सन जिन्हां ने बड़े प्रेम दे नाल श्रद्धा दे नाल बड़ी एकाग्रता दे नाल कथा श्रवण कीती। उस कथा दा फल यह होया सारे दे सारे सिंह जीवन मुक्त हो गए, ब्रह्म ज्ञान की दात उन्हां नूं प्राप्त हो गई। कलगीधर पातशाह ने सारे सिंघां नूं अपने पास बुला के वचन किया, खालसा जी जिवें इस अमृत बाणी दे सरोवर दे विच चुगियां ला के तुसां महान आनंद प्राप्त किया है, हुण इस नूं अगे भी प्रचारना है। यह गुरबाणी दे ज्ञान दी गंगा हमेशा ले जारी रहनी चाहिए है। जिहड़े अर्थ तुसां साथों पढ़े हन इन्हां नूं अगे भी पढ़ाउणा है। जदों यह वचन सिंघां ने सुने इतिहास दसदा है भाई साहब भाई मणि सिंह जी जो बाणी दे लिखारी सन उन्होंने हजूर दे चरणा विच बेनती की, हे गरीबन वाज सतगुरु जी किधरे बाणी पढ़ाउण दे नाल ਜਿਹੜਾ ਆਨੰਦ ਬਣਿਆ ਹੋਇਆ ਹੈ ਉਹਦੇ ਵਿੱਚ ਕੋਈ ਫਰਕ ਨਾ ਪੈ ਜਾਵੇ ਤਾਂ ਦੂਜੀ ਪਾਤਸ਼ਾਹ ਨੇ ਪ੍ਰੇਮ ਦੇ ਨਾਲ ਬਚਨ ਆਖਿਆ, ਭਾਈ ਮਨੀ ਸਿੰਘ ਜੀ ਤੁਹਾਡੇ ਪਾਸੋਂ ਅਸੀਂ ਬੇਅੰਤ ਸੇਵਾ ਲੈਣੀ ਹੈ। ਤੁਸੀਂ ਗੁਰਮਤ ਦਾ ਸਿੱਖੀ ਦਾ ਪ੍ਰਚਾਰ ਕਰਨਾ ਹੈ, ਤੁਸੀਂ ਇਸ ਗੱਲ ਦਾ ਫਿਕਰ ਨਾ ਕਰੋ, ਤੁਹਾਡੇ ਆਨੰਦ ਵਿੱਚ ਕੋਈ ਫਰਕ ਨਾ ਪੈ ਜਾਵੇ। ਤੁਸੀਂ ਜਿਵੇਂ ਜਿਵੇਂ ਪ੍ਰੇਮ ਦੇ ਨਾਲ ਬਾਣੀ ਪੜ੍ਹੋਗੇ ਬਾਣੀ ਤੁਹਾਡੇ ਰੋਮ ਰੋਮ ਦੇ ਵਿੱਚ ਵਸ ਜਾਵੇਗੀ। ਫਿਰ ਭਾਵੇਂ ਤੁਹਾਡੇ ਸਰੀਰ ਦਾ ਬੰਦ ਬੰਦ ਵੀ ਕੱਟਿਆ ਜਾਵੇ, ਤੁਹਾਡੇ ਆਨੰਦ ਵਿੱਚ ਕੋਈ ਫਰਕ ਨਹੀਂ ਪਵੇਗਾ। ਇੱਕ ਬਾਣੀ ਦਾ ਮਹਾਤਮ ਸੀ, ਇਤਿਹਾਸ ਗਵਾਹ ਹੈ। ਜਦੋਂ ਭਾਈ ਮਨੀ ਸਿੰਘ ਜੀ ਦਾ ਬੰਦ ਬੰਦ ਕੱਟਿਆ ਜਾ ਰਿਹਾ ਸੀ ਤਾਂ ਉਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਐਨ ਆਡੂ ਚੌਂਕੜਾ ਲਾ ਕੇ ਮਨ ਦੀ ਇਕਾਗਰਤਾ ਨਾਲ ਉਸ ਵੇਲੇ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ, ਕਿਉਂਕਿ ਉਹਨਾਂ ਦੇ ਰੋਮ ਰੋਮ ਦੇ ਅੰਦਰ ਬਾਣੀ ਵਸੀ ਸੀ। ਤੇ ਫਿਰ ਬਾਬਾ ਦੀਪ ਸਿੰਘ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਵਰੇ ਬਾਣੀ ਪੜ੍ਹਨ ਪੜ੍ਹਾਉਣ ਦੇ ਜਾਂ ਸਿੱਖੀ ਦੇ ਪ੍ਰਚਾਰ ਹਿੱਤ ਸੇਵਾ ਕਰਦਿਆਂ ਹੋਇਆਂ ਕੋਈ ਮੇਰੇ ਮਨ ਦੇ ਆਨੰਦ ਵਿੱਚ ਫਰਕ ਨਾ ਆ ਜਾਵੇ ਤਾਂ ਹਜ਼ੂਰ ਨੇ ਆਖਿਆ ਸੀ, ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਪਾਸੋਂ ਬਹੁਤ ਵੱਡੀ ਸੇਵਾ ਲੈਣੀ ਹੈ, ਤੁਸੀਂ ਇਸ ਪਾਵਨ ਬੀੜ ਜਿਸ ਨੂੰ ਦੰਦਮੀ ਬੀੜ ਕਹਿ ਕੇ ਵਿਦਵਾਨ ਸੰਬੋਧਨ ਕਰਦੇ ਹਨ, ਇਹਦੇ ਚਾਰੋਂ ਤਾਰੇ ਕਰਵਾਉਣੇ ਹਨ। ਚਾਰ ਤਖਤਾਂ ਤੇ ਗੁਰੂ ਮਹਾਰਾਜ ਦੇ ਪਾਵਨ ਸੰਪੂਰਨ ਰੂਪ ਲੈ ਕੇ ਤੁਸਾਂ ਭੇਜਣ ਦੀ ਸੇਵਾ ਕਰਨੀ ਹੈ, ਹੋਰ ਵੀ ਬੇਅੰਤ ਸੇਵਾ ਤੁਹਾਡੇ ਪਾਸੋਂ ਲੈਣੀ ਹੈ। ਹਾਂ, ਜਦੋਂ ਸਮਾਂ ਆਵੇਗਾ ਤੁਹਾਡੇ ਰੋਮ ਰੋਮ ਦੇ ਵਿੱਚ ਬਾਣੀ ਵਸੀ ਹੋਵੇਗੀ, ਜੰਗ ਯੁੱਧ ਕਰਦਿਆਂ ਹੋਇਆਂ ਭਾਵੇਂ ਤੁਹਾਡਾ ਸੀਸ ਵੀ ਧੜ ਤੋਂ ਅਲੱਗ ਹੋ ਜਾਵੇ, ਉਸ ਬਾਣੀ ਦੀ ਸ਼ਕਤੀ ਦੇ ਨਾਲ ਤੁਸੀਂ ਫਿਰ ਵੀ ਜੰਗ ਯੁੱਧ ਕਰੋਗੇ, ਦੁਸ਼ਮਣਾਂ ਦੇ ਰਾਹੋਂ ਲਾਹੋਗੇ, ਇੱਕ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਸੋ ਇਤਿਹਾਸ ਗਵਾਹ ਹੈ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ, ਸ੍ਰੀ ਦਰਬਾਰ ਸਾਹਿਬ ਜੀ ਨੂੰ ਗੁਰੂ ਦੇ ਨਾਲ ਉਡਾ ਦਿੱਤਾ, ਉਸ ਅੰਮ੍ਰਿਤ ਸਰੋਵਰ ਨੂੰ ਮਿੱਟੀ ਦੇ ਨਾਲ ਪੂਰ ਦਿੱਤਾ। ਜਦੋਂ ਇਹ ਖਬਰ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਕੰਨਾਂ ਵਿੱਚ ਪਈ, ਉਸ ਵੇਲੇ ਬਾਬਾ ਦੀਪ ਸਿੰਘ ਜੀ ਦੀ ਉਮਰ 80 ਸਾਲ ਦੇ ਕਰੀਬ ਇਤਿਹਾਸਕਾਰਾਂ ਨੇ ਲਿਖੀ ਹੈ। 80 ਸਾਲ ਦੀ ਉਮਰ ਅੰਦਰ 18 ਸੇਰ ਦਾ ਖੰਡਾ ਪਕੜ ਕੇ ਉਹਨਾਂ ਨੇ ਦੁਸ਼ਮਣ ਦੇ ਨਾਲ ਜੰਗ ਯੁੱਧ ਕੀਤਾ, ਐਸਾ ਜੰਗ ਕੀਤਾ ਕਿ ਦੁਸ਼ਮਣ ਦੇ ਸ਼ੱਕੇ ਛੁਡਾ ਦਿੱਤੇ। ਜਦੋਂ ਜਹਾਨ ਖਾਨ ਦੇ ਨਾਲ ਬਾਬਾ ਜੀ ਦਾ ਜੰਗ ਯੁੱਧ ਹੋ ਰਿਹਾ ਸੀ, ਸਾਂਝੇ ਵਾਰ ਹੋਣ ਦੇ ਨਾਲ ਬਾਬਾ ਜੀ ਦਾ ਸੀਸ ਕੱਟਿਆ ਗਿਆ ਤੇ ਬਾਬਾ ਜੀ ਆਪਣੇ ਸੀਸ ਨੂੰ ਖੱਬੇ ਹੱਥ ਦੀ ਤਲੀ ਤੇ ਟਿਕਾ ਕੇ ਮੈਦਾਨੀ ਜੰਗ ਦੇ ਵਿੱਚ ਫਿਰ ਲੜਨ ਲੱਗ ਪਏ। ਤੇ ਜਦੋਂ ਦੁਸ਼ਮਣਾਂ ਨੇ ਦੇਖਿਆ ਬਈ ਇਹ ਤੇ ਬਿਨਾਂ ਸਿਰ ਤੋਂ ਵੀ ਲੜ ਸਕਦੇ ਨੇ, ਤੇ ਇਸ ਗੱਲ ਨੂੰ ਵੇਖ ਕੇ ਦੁਸ਼ਮਣਾਂ ਨੂੰ ਭਾਜਣਾ ਪੈ ਗਈਆਂ। ਬਾਬਾ ਦੀਪ ਸਿੰਘ ਜੀ ਨੇ ਜੋ ਵਚਨ ਕੀਤਾ ਸੀ ਕਿ ਇਹ ਮੇਰਾ ਸੀਸ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਹੇਠ ਹੋਵੇਗਾ, ਉਹ ਆਪਣਾ ਬਚਨ ਪੂਰਾ ਕਰ ਦਿੱਤਾ। ਸੋ ਕਲਗੀ ਧਰ ਪਾਤਸ਼ਾਹ ਨੇ ਸਿੱਧ ਜਗਤ ਤੇ ਇੱਕ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਅੰਮ੍ਰਿਤ ਬਾਣੀ ਦੀ ਦਾਤ ਤੇ ਅਮੋਲਕ ਕਥਾ ਦੀ ਦਾਤ ਬਖਸ਼ਿਸ਼ ਕੀਤੀ ਹੈ। ਕਿਉਂ? ਭਾਵੇਂ ਅਸੀਂ ਗੁਰਬਾਣੀ ਦਾ ਪਾਠ ਵੀ ਕਰਦੇ ਹਾਂ, ਸਤਿਗੁਰੂ ਦਾ ਹੁਕਮ ਹੈ ਹਰ ਗੁਰਸਿੱਖ ਮਲਈ ਭਾਈ ਨੂੰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ। ਜਪਜੀ ਸਾਹਿਬ ਬਾਣੀ ਪ੍ਰਧਾਨ ਬਾਣੀ ਹੈ, ਜਪ ਸਾਹਿਬ ਬਾਣੀ ਦਸ ਗ੍ਰੰਥ ਵਿੱਚੋਂ ਸਿਰਮੌਰ ਬਾਣੀ ਹੈ, ਅਤੇ ਉਸ ਤੋਂ ਬਾਅਦ ਦਸ ਸਵੇਗੀ ਹਨ। ਚੌਪੀ ਸਾਹਿਬ ਚੌਥੇ ਨੰਬਰ ਤੇ ਹੈ, ਪੰਜਵੇਂ ਨੰਬਰ ਤੇ ਅਨੰਦ ਸਾਹਿਬ ਬਾਣੀ ਹੈ। ਇਹ ਪੰਜ ਬਾਣੀਆਂ ਪੜ੍ਹ ਕੇ ਕਲਗੀ ਧਰ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਉਹੀ ਪੰਜ ਬਾਣੀਆਂ ਦਾ ਨਿਤਨੇਮ ਖਾਲਸੇ ਨੂੰ ਹਜ਼ੂਰ ਨੇ ਬਖਸ਼ਿਸ਼ ਕੀਤਾ। ਪਰ ਹੁਣ ਕੁਝ ਲੋਕ ਉਹ ਵੀ ਹਨ ਜਿਹੜੇ ਅੰਮ੍ਰਿਤ ਦੀਆਂ ਬਾਣੀਆਂ ਤੇ ਕਿੰਤੂ ਪ੍ਰੰਤੂ ਕਰਨ ਲੱਗ ਪਏ ਹਨ। ਪਹਿਲੀ ਤਾਂ ਗੱਲ ਇਹ, ਉਹਨਾਂ ਨੂੰ ਇਹਨਾਂ ਬਾਣੀਆਂ ਤੇ ਸ਼ੰਕਾ ਕਰਨੀ ਬਣਦੀ ਹੀ ਨਹੀਂ, ਜੇ ਉਹ ਗੁਰੂ ਦੇ ਸਿੱਖ ਨੇ ਜਿਨ੍ਹਾਂ ਬਾਣੀਆਂ ਦੁਆਰਾ ਅੰਮ੍ਰਿਤ ਛਕੀ ਉਹ ਸਿੰਘ ਬਣੇ ਹਨ। ਫਿਰ ਉਸ ਬਾਣੀ ਤੇ ਵੀ ਸ਼ੰਕਾ ਕਰਨੀ ਇਹ ਸਿੱਖ ਦਾ ਕੰਮ ਨਹੀਂ ਹੈ। ਚਲੋ ਜੇ ਮੰਦੇ ਵਿੱਚ ਕੋਈ ਭੁਲੇਖਾ ਲੱਗ ਵੀ ਜਾਂਦਾ ਹੈ, ਫਿਰ ਵੀ ਹੋਰ ਸਿਆਣੇ ਗੁਰਮੁਖਾਂ ਦੇ ਪਾਸ ਜਾ ਕੇ ਵਿਚਾਰ ਕਰਨੀ ਚਾਹੀਦੀ ਹੈ ਤੇ ਨਾਲ ਆਪਣੇ ਮਨ ਦੇ ਭੁਲੇਖੇ ਨੂੰ ਦੂਰ ਕਰ ਲੈਣਾ ਚਾਹੀਦਾ। ਬਿਨਾਂ ਸੋਚੇ ਵਿਚਾਰੇ ਅੰਮ੍ਰਿਤ ਦੀਆਂ ਬਾਣੀਆਂ ਤੇ ਕਿੰਤੂ ਪ੍ਰੰਤੂ ਕਰਨਾ ਇਹ ਤੇ ਸਿੱਖ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਵਾਲੀ ਗੱਲ ਹੈ। ਕਿਉਂ? ਜਿਨ੍ਹਾਂ ਬਾਣੀਆਂ ਨੂੰ ਪੜ੍ਹ ਕੇ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਜਿਨ੍ਹਾਂ ਬਾਣੀਆਂ ਨੂੰ ਪੜ੍ਹ ਕੇ ਅਸੀਂ ਗੁਰੂ ਦੇ ਸਿੰਘ ਸਜਦੇ ਹਾਂ, ਜੇ ਉਹਨਾਂ ਬਾਣੀਆਂ ਤੇ ਸ਼ੰਕਾ ਕਰਨ ਲੱਗ ਪਏ ਕਿ ਫਿਰ ਅਸੀਂ ਕਾਹਦੇ ਗੁਰੂ ਦੇ ਸਿੱਖ ਹੋਏ। ਇਸ ਲਈ ਸਾਨੂੰ ਕਦੇ ਵੀ ਭੁੱਲ ਕੇ ਅੰਮ੍ਰਿਤ ਦੀਆਂ ਬਾਣੀਆਂ ਤੇ ਨਿਤਨੇਮ ਦੀਆਂ ਬਾਣੀਆਂ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਹੁਣ ਕਲਗੀ ਧਰ ਪਾਤਸ਼ਾਹ ਨੇ ਸਾਨੂੰ ਅਰਦਾਸ ਵੀ ਬਖਸ਼ਿਸ਼ ਕੀਤੀ ਹੈ। ਉਸ ਅਰਦਾਸ ਦੀ ਪੌੜੀ ਵੀ ਦਸਮ ਗ੍ਰੰਥ ਬਾਣੀ ਦੇ ਅੰਦਰ ਹੀ ਸੰਕਲਿਤ ਹੈ। ਪ੍ਰਭੂ ਪਨੌਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ, ਫਿਰ ਅੰਗਦ ਗੋਰ ਤੈ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਕੇ ਆਈ ਗਿਆ ਜਿਸ ਦਿਸ਼ਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੈ ਧਾਏ, ਸਭ ਥਾਈ ਹੋਈ ਸਹਾਏ। ਇਹ ਪੌੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖੀ ਹੈ। ਹੁਣ ਜਿਹੜੇ ਲੋਕ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਪ੍ਰੰਤੂ ਕਰਦੇ ਹਨ, ਜਲ ਤੂੰ ਖਾਲਸਾ ਪੰਥ ਦੀ ਸਿਰਜਣਾ ਹੋਈ, ਇਹ ਅਰਦਾਸ ਦੀ ਪੌੜੀ ਹਰ ਗੁਰਸਿੱਖ ਮਾਈ ਭਾਈ ਪੜ੍ਹਦਾ ਆ ਰਿਹਾ ਹੈ। ਤੇ ਜਿਹੜੇ ਦਸਮ ਗ੍ਰੰਥ ਦੇ ਵਿਰੋਧੀ ਵੀ ਹਨ ਉਹ ਵੀ ਇਸੇ ਪੌੜੀ ਨੂੰ ਅਰਦਾਸ ਵਿੱਚ ਪੜ੍ਹਦੇ, ਪਰ ਪਤਾ ਨਹੀਂ ਕਿਉਂ ਜਿਸ ਤਨ ਤੇ ਉਹ ਬੈਠੇ ਨੇ ਤੇ ਫਿਰ ਉਸੇ ਨੂੰ ਕੱਟੀ ਜਾਣਾ, ਇਹ ਕਿੱਥੋਂ ਦੀ ਸਮਝਦਾਰੀ ਦੀ ਗੱਲ ਹੈ। ਉਹੀ ਬਾਣੀਆਂ ਪੜ੍ਹ ਕੇ ਉਹਨਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਵੀ ਸਾਰੀ ਗੁਰਸਿੱਖ ਮਾਈ ਭਾਈ ਅੰਮ੍ਰਿਤ ਛਕਦੇ ਨੇ। ਉਹੀ ਅਰਦਾਸ ਜਿਹੜੀ ਹਰ ਜੁਗਾ ਤੋਂ ਚਲੀ ਆ ਰਹੀ ਹੈ, ਅਸੀਂ ਉਹ ਪੜ੍ਹਦੇ ਆ ਰਹੇ ਹਾਂ, ਖੁਦ ਵੀ ਪੜ੍ਹਦੇ ਨੇ, ਫਿਰ ਸ਼ੰਕਾ ਕਿਉਂ? ਪਰ ਫਿਰ ਵੀ ਕੁਛ ਇਹੋ ਜਿਹੇ ਲੋਕ ਨੇ ਜਿਹੜੇ ਮਨੋ ਮੰਦਿਰ ਸਾਡੇ ਮੰਦਿਰ ਵਿੱਚ ਕੋਈ ਨਾ ਕੋਈ ਭੁਲੇਖੀ ਪਾਉਂਦੇ ਹਨ, ਪਰ ਹਰ ਗੁਰਸਿੱਖ ਮਾਈ ਭਾਈ ਨੂੰ ਸਾਵਧਾਨ ਹੋਣਾ ਚਾਹੀਦਾ, ਖਾਸ ਕਰਕੇ ਅੰਮ੍ਰਿਤ ਦੀਆਂ ਬਾਣੀਆਂ ਦੀ ਅਰਦਾਸ ਦੇ ਉੱਤੇ ਜੇ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਉਸਨੂੰ ਸਮਝ ਲੈਣਾ ਚਾਹੀਦਾ ਕਿ ਉਹ ਇੱਕ ਤਰ੍ਹਾਂ ਦੇ ਨਾਲ ਸਾਡੀ ਸਿੱਖੀ ਤੇ ਸਿੱਖ ਕੌਮ ਤੇ ਖਾਲਸਾ ਪੰਥ ਤੇ ਹੀ ਅਟੈਕ ਕਰ ਰਿਹਾ ਹੈ, ਜਿਸ ਨੂੰ ਕਦੇ ਵੀ ਖਾਲਸਾ ਪੰਥ ਮੁਆਫ ਨਹੀਂ ਕਰ ਸਕਦਾ। ਸੋ ਰੋ ਵਿਚਾਰ ਇਹ ਵਿਚਾਰ ਚੱਲੇ ਸੀ ਗੁਰਬਾਣੀ। ਗੁਰੂ ਮਹਾਰਾਜ ਨੇ ਹਰ ਗੁਰਸਿੱਖ ਨੂੰ ਬਾਣੀ ਪੜ੍ਹਨ ਦੀ ਆਗਿਆ ਕੀਤੀ ਹੈ। ਜਿੱਥੇ ਬਾਣੀ ਪੜ੍ਹਨ ਦੀ ਆਗਿਆ ਕੀਤੀ ਹੈ ਉੱਥੇ ਨਾਲ ਦੀ ਨਾਲ ਬਾਣੀ ਦੇ ਕੀਰਤਨ ਦੀ ਪ੍ਰਥਾ ਵੀ ਹਜ਼ੂਰ ਨੇ ਆਪ ਆਰੰਭ ਕੀਤੀ। ਕਿਉਂ? ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੈ ਉਸ ਤੋਂ ਰਾਗ ਤੇ ਕਾਵ ਦੇ ਨਾਲ ਗੂੜਾ ਸੰਬੰਧ ਹੈ। ਰਾਗ ਤੇ ਕਾਵ ਦੋ ਬਹੁਤ ਕੋਮਲ ਕਲਾ ਮੰਨੀਆਂ ਹਨ ਔਰ ਇਹਨਾਂ ਨੂੰ ਹਜ਼ੂਰ ਨੇ ਗੁਰਬਾਣੀ ਦੇ ਅੰਦਰ ਵਰਤ ਕੇ ਇਸ ਗੁਰਬਾਣੀ ਨੂੰ ਸਾਡੇ ਤੱਕ ਪਹੁੰਚਾਉਣ ਦਾ ਮਹਾਨ ਪਰਉਪਕਾਰ ਦਾ ਉਪਰਾਲਾ ਕੀਤਾ ਹੈ। ਇਸ ਲਈ ਸਾਨੂੰ ਬਾਣੀ ਦਾ ਜਿੱਥੇ ਪਾਠ ਕਰਨਾ ਵੀ ਜ਼ਰੂਰੀ ਹੈ ਉੱਥੇ ਬਾਣੀ ਦਾ ਕੀਰਤਨ ਕਰਨਾ ਵੀ ਸਤਿਗੁਰੂ ਨੇ ਸਾਨੂੰ ਸਿਖਾਇਆ ਹੈ। ਤੀਸਰੇ ਨੰਬਰ ਤੇ ਗੁਰਬਾਣੀ ਦੀ ਕਥਾ ਵਿਚਾਰ ਦੀ ਗੱਲ ਆਉਂਦੀ ਹੈ। ਉਸ ਕਥਾ ਵਿਚਾਰ ਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਬਚਨ ਹਨ, ਬਾਣੀ ਬਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਰਤਾ ਹੋਏ। ਬਾਣੀ ਦੀ ਵਿਚਾਰ ਕਰਨੀ ਹਰ ਗੁਰਸਿੱਖ ਮਾਈ ਭਾਈ ਦੇ ਲਈ ਅਤਿ ਜ਼ਰੂਰੀ ਹੈ, ਕਿਉਂਕਿ ਬਾਣੀ ਦੀ ਵਿਚਾਰ ਤੋਂ ਬਿਨਾਂ ਅਸੀਂ ਗੁਰਮੁਖ ਸਿੱਖ ਨਹੀਂ ਬਣ ਸਕਦੇ। ਜਿੰਨਾ ਚਿਰ ਤੱਕ ਸਾਨੂੰ ਇਸ ਗੱਲ ਦਾ ਪਤਾ ਨਾ ਲੱਗੇ ਗੁਰਬਾਣੀ ਦਾ ਸਿਧਾਂਤ ਕੀ ਹੈ, ਗੁਰਬਾਣੀ ਦਾ ਉਪਦੇਸ਼ ਕੀ ਹੈ, ਅਸੀਂ ਓਨਾ ਚਿਰ ਤੱਕ ਪੂਰਨ ਗੁਰਸਿੱਖ ਬਾਣੀ ਨਹੀਂ ਸਕਦੇ। ਇਸੇ ਲਈ ਹਜ਼ੂਰ ਕਹਿੰਦੇ ਨੇ ਬਾਣੀ ਬਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਜੇ ਕੋਈ ਗੁਰਮੁਖ ਸਿੱਖ ਬਣਨਾ ਚਾਹੁੰਦਾ ਭਾਈ ਉਹਨੂੰ ਬਾਣੀ ਦੀ ਵਿਚਾਰ ਕਰਨੀ ਚਾਹੀਦੀ। ਜਿਹੜਾ ਬਾਣੀ ਦੀ ਵਿਚਾਰ ਕਰਦਾ ਉਸਨੂੰ ਬਾਣੀ ਦੀ ਸਮਝ ਆ ਜਾਂਦੀ ਹੈ। ਬਾਣੀ ਸਾਡਾ ਗੁਰੂ ਹੈ, ਹਰ ਪੱਖ ਤੋਂ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਨੀ ਹੈ। ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਾਂਗੇ ਤੇ ਸਾਡਾ ਹਰ ਖੇਤਰ ਇਹ ਗੁਰਬਾਣੀ ਰੋਸ਼ਨ ਕਰ ਦਿੰਦੀ ਹੈ। ਅਸੀਂ ਕੀ ਖਾਣਾ ਹੈ, ਕੀ ਪਹਿਨਣਾ ਹੈ, ਕੀ ਕਰਨਾ ਹੈ, ਸਭ ਕੁਝ ਗੁਰਬਾਣੀ ਅੰਦਰ ਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਇਸ ਲਈ ਗੁਰਬਾਣੀ ਦੀ ਵਿਚਾਰ ਕਰਨੀ ਅਤਿ ਜ਼ਰੂਰੀ ਹੈ। ਹਜ਼ੂਰ ਕਹਿੰਦੇ ਬਾਣੀ ਬਰਲੋ ਵਿਚਾਰ ਕੀ ਜੇ ਕੋ ਗੁਰਮੁਖ ਹੋਵੇ। ਬਾਣੀ ਦੀ ਵਿਚਾਰ ਕੋਈ ਬਰਲਾ ਹੀ ਕਰਦਾ ਹੈ। ਹਾਂ, ਜੇ ਕੋਈ ਗੁਰਮੁਖ ਹੋਣਾ ਚਾਹੁੰਦਾ ਤਾਂ ਉਸਨੂੰ ਗੁਰਬਾਣੀ ਦੀ ਵਿਚਾਰ ਕਰਨੀ ਪਵੇਗੀ। ਗੁਰਬਾਣੀ ਦੀ ਵਿਚਾਰ ਹੀ ਸਾਨੂੰ ਗੁਰਮੁਖ ਸਿੱਖ ਬਣਾਉਂਦੀ ਹੈ। ਗੁਰਮੁਖ ਸਿੱਖ ਦੀ ਅਵਸਥਾ ਕੀ ਹੁੰਦੀ ਹੈ? ਗੁਰਮੁਖ ਸਿੱਖ ਉਸ ਨੂੰ ਕਹਿੰਦੇ ਨੇ ਵੀ ਜਿਹੜਾ ਗੁਰੂ ਤੇ ਹਮੇਸ਼ਾ ਸਨਮੁਖ ਰਹਿੰਦਾ। ਸਨਮੁਖ ਸਿੱਖ ਦੀ ਅਵਸਥਾ ਬਹੁਤ ਉੱਚੀ ਮੰਨੀ ਗਈ ਹੈ। ਅਨੰਦ ਸਾਹਿਬ ਬਾਣੀ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਰਮਾਇਆ ਹੈ, ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵਨ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ, ਆਪ ਛੱਡ ਸਦਾ ਰਹਿ ਪਰਨਾ ਗੁਰਮਨ ਅਵਰਨ ਜਾਣੇ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਈ। ਸਨਮੁਖ ਸਿੱਖ ਦੀ ਵਿਵਸਥਾ ਬਹੁਤ ਉੱਚੀ ਹੈ। ਇਸ ਲਈ ਗੁਰਮੁਖ ਸਿੱਖ ਉਸ ਨੂੰ ਕਿਹਾ ਜਾਂਦਾ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੋਵੇ, ਜਿਸ ਦਾ ਮੂੰਹ ਗੁਰੂ ਵੱਲ ਹੋਵੇ। ਦੂਸਰਾ, ਗੁਰਮੁਖ ਦਾ ਅਰਥ महापुरुख ये भी करते सन भी जिहड़ा गुरु का आज्ञाकारी सेवक बन जाता है वह गुरमुख सिख है, क्योंकि हजूर ने सानू बाणी विच इको गल समझाई है, गुर का ग्रह सेवक जो रहे गुर की आज्ञा मन में है। सेवक सिख पूजन सभी आवे हैं, सब गावे हैं हर हर उत्तम बानी, गाव्या सुनिया तिनका हर थाई पावे, जे सतगुर की आज्ञा सत सत कर मानी। गुरु की आज्ञा मननी ही सिख का परम धर्म है। इसलिए जेड़ा सिख गुरु का आज्ञाकारी सेवक बन जाता है वह गुरमुख सिख सुधार सकता है। इसे तरह तीजा गुरमुख का अर्थ महापुरख ही करते सन भी जेड़ा तान मान तान गुरु नूं अर्पण कर दिंदा है वह गुरमुख सिख है। असीं जिथों तक भी गुरु नूं भेटा अर्पण करते हाँ असीं तां वी गुरु महाराज नूं भेट करदे नहीं हां। किसे हद तक अपना तन भी गुरु महाराज जी अगे भेट करदे नहीं हां, पर जिथों तक मन की गल है मन भेट करना बहुत औखी गल है। असीं तन गुरु नूं भेटा कर सकते हाँ, तन भी गुरु नूं भेटा कर सकते हाँ, पर मन नहीं भेट करते। जिन्ना चिर तक कोई सिख मन ही गुरु नूं भेट करता है ते उन्ना चिर तक वो गुरमुख सिख नहीं बन सकता। गुरमुख सिख बन वास्ते तन मन तन सब सौंप गुरु, गुरमुख सिख की वर्त है। जो कोई गुरमुख हो, जो कोई गुरमुख बनना चाहता है तो फिर उन्होंने गुरबाणी के विचार करनी पड़ेगी। चौथा गुरमुख का अर्थ महापुरख ये भी करते सन भी जेड़ा गुरु न समर्पित हो जाता है उन्होंने गुरमुख सिख कर देंगे। असी अपनी इच्छा अनुसार गुरु का कोई ना कोई वचन से मन लेने हैं, पर गुरु को पूर्ण समर्पण करना साडे लिए बहुत औखी गल है। इसलिए गुरमुख सिख बन वास्ते पूर्ण समर्पण करना पैंदा है, सब कोई गुरु को कुर्बान करना पैंदा है। ते जिहड़ा सब कोई गुरु को कुर्बान कर देता है वो गुरमुख सिख बन जाता है। फिर ओहदे उत्ते ताई गुरु महाराज दीआं बख्शां हुंदीआं ने। आपां गुरमुख सिख बणना गुरमुख ते गुरबाणी दी विचार नाल बणिआ जांदा है। बाणी निरलो विचार सी जी को गुरमुख होए इह बाणी महापुरख की। हजूर कहिंदे इह बाणी किसे मनुख दी रचना नहीं है, इह किसे कवि दी कल्पना भी नहीं है, इह किसे विद्वान दी कोई तत्व भी नहीं है, ये बाणी महापुरख की बाणी है। इतने महापुरख हजूर ने अकाल पुरख के शब्द वरते हैं। ये बाणी महापुरख अकाल पुरख वाहिगुरु की बाणी है। जे गुरु नानक साहब उस अकाल पुरख वाहिगुरु परमेश्वर को महापुरख कहते हैं तो कलगी तक पातशाह उस अकाल पुरख वाहिगुरु परमेश्वर को परम पुरख का नाम बख्शिश करते हैं। मैं हूं परम पुरख को दासा देखन आयो जगत तमाशा। तम गुरु नानक देव महाराज उस अकाल पुरख को महापुरख कहते हैं ते कलगी धर पातशाह परम पुरख आखते हैं। महापुरख के परम पुरख के अर्थां विच कोई अंतर नहीं। विद्वान गुरसिख माई भाई तुसी बैठे हो पढ़ के विचार लेना, महापुरख ते परम पुरख दे अर्थ एक बराबर ने, एक समान ने, दोवें शब्द समान अर्थी हैं। इसे लिए हजूर कहिंदे बाणी महापुरख अकाल पुरख वाहिगुरु की बाणी है। ते जिहड़ा मनुख इस बाणी नाल जुड़ जावे उहनू की मिलदा है? हजूर कहिंदे निज घर वसा होए, उहदा अपने घर दे विच ਅਸਲੀ ਘਰ ਦੇ ਵਿੱਚ ਉਸਦਾ ਵਾਸਾ ਹੁੰਦਾ। ਹੁਣ ਜਿੱਥੋਂ ਤੱਕ ਘਰ ਦੀ ਵਿਚਾਰ ਹੈ, ਉਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸੇ ਸਨ, ਇਸ ਘਰ ਉਹ ਹੈ ਜਿਹਦੇ ਵਿੱਚ ਅਸੀਂ ਖੁਦ ਰਹਿੰਦੇ ਹਾਂ, ਸਾਡਾ ਪਰਿਵਾਰ ਰਹਿੰਦਾ। ਦੂਸਰਾ ਘਰ ਉਹ ਹੈ ਜੋ ਗੁਰੂ ਦਾ ਘਰ ਹੈ, ਜਿੱਥੇ ਗੁਰੂ ਦਾ ਵਾਸ ਹੈ ਤੇ ਗੁਰੂ ਦੀ ਸੰਗਤ ਜਿੱਥੇ ਬੈਠਦੀ ਹੈ, ਜਿੱਥੇ ਬੈਠ ਕੇ ਆਪਾਂ ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਇਹ ਗੁਰੂ ਦਾ ਘਰ ਹੈ। ਪਰ ਇੱਥੇ ਨਿੱਜ ਘਰ ਦੀ ਗੱਲ ਹਜ਼ੂਰ ਨੇ ਕੀਤੀ, ਨਿੱਜ ਘਰ ਵਰਤਾ ਹੋਈ। ਸਾਡਾ ਅਸਲੀ ਘਰ ਕਿਹੜਾ ਹੈ, ਉਹਦੇ ਬਾਰੇ ਹਜ਼ੂਰ ਨੇ ਬਾਣੀ ਵਿੱਚ ਹੀ ਨਿਰਣਾ ਕੀਤਾ ਹੈ। ਜੋ ਘਰ ਛੱਡ ਗੁਆਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਨ ਵਰਤਣਾ, ਤਿਸ ਕੀ ਚਿੰਤਾ ਨਾ। ਇਹ ਜਿਹੜੇ ਘਰ ਨੇ, ਮਿੱਟੀ ਦੇ ਘਰ ਨੇ, ਝੂਠੇ ਘਰ ਨੇ, ਇਹਨਾਂ ਦੇ ਨਾਲ ਸਾਡਾ ਸਾਰਿਆਂ ਦਾ ਮੂੰਹ ਲੱਗਿਆ ਹੋਇਆ। ਪਰ ਉਹ ਘਰ ਜਿੱਥੇ ਜਾ ਕੇ ਸਾਡੀ ਰੂਹ ਨੇ, ਜੀਵ ਆਤਮਾ ਨੇ ਰਹਿਣਾ ਹੈ, ਆਪ ਪਰ ਲੋਕ, ਉਹਦੀ ਸਾਨੂੰ ਕੋਲਾ ਦੀ ਚਿੰਤਾ ਨਹੀਂ ਹੈ। ਇਹਨਾਂ ਘਰਾਂ ਦੇ ਲਈ ਬੰਨ ਬੰਨੇ ਸਾਰੀ ਉਮਰ ਬਤੀਤ ਕਰ ਦਿੰਦੇ ਹਾਂ, ਪਰ ਅੱਗੇ ਘਰ ਬਣਾਉਣ ਲਈ ਅਸੀਂ ਕੋਈ ਯਤਨ ਨਹੀਂ ਕਰਦੇ। ਉਹ ਕਿਹੋ ਜਿਹਾ ਘਰ ਹੈ ਨਿੱਜ ਘਰ? ਹਜ਼ੂਰ ਕਹਿੰਦੇ, ਹਰ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰੂ ਨਾਨਕ ਹੋਦੀ ਹੈ। ਜਿੱਥੇ ਹਰ ਕਦਾਸ ਦੀ ਖੁਸ਼ੀਆਂ ਹੀ ਖੁਸ਼ੀਆਂ, ਅਨੰਤ ਹੀ ਆਨੰਦ ਹੈ, ਕੋਈ ਸੋਗ ਵਾਲੀ ਕਦੇ ਗੱਲ ਹੀ ਨਹੀਂ ਹੁੰਦੀ। ਉਹ ਘਰ ਨਿੱਜ ਘਰ ਹੈ। ਜਿਹੜਾ ਮਨੁੱਖ ਉਸ ਨਿੱਜ ਘਰ ਦੀ ਅਵਸਥਾ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸਨੂੰ ਗੁਰਬਾਣੀ ਦੀ ਵਿਚਾਰ ਕਰਨੀ ਪਵੇਗੀ। ਵਿਚਾਰ ਹੀ ਨਹੀਂ, ਉਸਨੂੰ ਗੁਰਬਾਣੀ ਨਾਲ ਦਿਲੋਂ ਪਿਆਰ ਕਰਨਾ ਪਵੇਗਾ। ਜਦੋਂ ਅਸੀਂ ਬਾਣੀ ਨਾਲ ਪਿਆਰ ਕਰਦੇ ਹਾਂ, ਉਹ ਬਾਣੀ ਸਾਡੇ ਅੰਦਰ ਵਸ ਜਾਂਦੀ ਹੈ। ਸੋ ਪ੍ਰਵਾਨ ਜਿਸ ਹਿਰਦੇ ਵਿੱਚ ਆਈ, ਜਿਸਨੇ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹ ਗੁਰਸਿੱਖ ਪਾਈ ਗੁਰੂ ਨੂੰ ਪ੍ਰਵਾਨ ਹੁੰਦਾ ਹੈ। ਸੋ ਆਪ ਸੰਤਾਂ ਗੁਰਬਾਣੀ ਦੀ ਵਿਚਾਰ ਸੁਣ ਰਹੇ ਹੋ। ਚੱਲ ਰਹੀ ਨਦੀਵਾਰ ਗੁਰਬਾਣੀ ਦੀ ਵਿਚਾਰ ਧਨਾਸਰੇ ਰਾਜ ਦੇ ਅੰਦਰ ਭਗਤ ਬਾਣੀ ਦੀ ਕਰ ਰਹੀ ਹੈ। ਕੱਲ ਸ਼ਾਮ ਦੀ ਕਥਾ ਵਿੱਚ ਭਗਤ ਤਰਲੋਚਨ ਜੀ ਦੀ ਬਾਣੀ ਦੀ ਵਿਚਾਰ ਸੁਣੀ। ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਸ੍ਰੀ ਸੈਨ ਸੈਨ ਭਗਤ ਜੀ ਦਾ ਅੱਗੇ ਸ਼ਬਦ ਆ ਰਿਹਾ ਹੈ। ਸ੍ਰੀ ਦਾ ਅਰਥ ਵੀ ਸ਼੍ਰੋਮਣੀ ਭਗਤ ਸੈਨ ਜੀ ਦਾ ਅੱਗੇ ਸ਼ਬਦ ਆ ਰਿਹਾ ਹੈ। ਇਸ ਸ਼ਬਦ ਨੂੰ ਪੜ੍ਹ ਕੇ ਵਿਚਾਰ ਕੇ ਪਤਾ ਲੱਗਦਾ ਹੈ, ਇਹ ਸ਼ਬਦ ਦਾ ਸੰਬੰਧ ਆਰਤੀ ਦੇ ਨਾਲ ਹੈ। ਪੁਰਾਣੇ ਸਮੇਂ ਦੇ ਵਿੱਚ ਜਿੰਨੇ ਵੀ ਭਗਤ ਹੋਏ ਹਨ, ਉਹਨਾਂ ਨੇ ਆਰਤੀ ਕੀਤੀ ਹੈ। ਉਹ ਆਰਤੀ ਕਿਵੇਂ ਕੀਤੀ ਜਾਂਦੀ ਹੈ, ਉਹਦਾ ਜ਼ਿਕਰ ਭਗਤ ਸਾਹਿਬ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕੀਤਾ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਫਰਮਾਉਂਦੇ ਨੇ, ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ। ਇਹ ਹੁਣ ਵਾਹਿਗੁਰੂ ਦਾ ਅਸ਼ੋਤਰ ਉਚਾਰਨ ਕੀਤਾ, ਭਾਵ ਉਸਦੀ ਮਹਿਮਾ ਉਚਾਰਨ ਕੀਤੀ ਹੈ। ਮੰਗਲਾ ਹਰ ਮੰਗਲਾ, ਮੰਗਲਾ ਦਾ ਅਰਥ ਹੁੰਦਾ ਹੈ ਖੇੜਾ, ਮੰਗਲਾ ਦਾ ਅਰਥ ਹੁੰਦਾ ਹੈ ਖੁਸ਼ੀਆਂ, ਮੰਗਲਾ ਦਾ ਅਰਥ ਹੁੰਦਾ ਹੈ ਜਾਸ। ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਜੇ ਕੋ। ਹਜ਼ੂਰ ਕਹਿੰਦੇ ਨੇ ਉਸ ਰਾਜਾ ਰਾਮ ਰਾਏ ਕੋ, ਜਿਹੜਾ ਰਾਜਾ ਰਾਮ ਰਾਏ ਹੈ, ਇਹ ਪਰਮੇਸ਼ਰ ਦਾ ਨਾਮ ਹੀ ਹੈ। ਕੋਈ ਹਰ ਸਮਾਨ ਨਹੀਂ ਰਾਜਾ, ਤੇ ਰਾਮ ਜਿਹੜਾ ਸ਼ਬਦ ਹੈ, ਇਹ ਸਰਵ ਵਿਆਪਕ ਪਰਮੇਸ਼ਰ ਲਈ ਵਰਤਿਆ ਗਿਆ, ਤੇ ਰਾਏ ਜੋ ਸਾਰੀ ਦੁਨੀਆਂ ਦਾ ਰਾਜਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ, ਉਹਦੇ ਲਈ ਸ਼ਬਦ ਵਰਤੇ। ਹਜ਼ੂਰ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਰਾਜਿਆਂ ਦਾ ਰਾਜਾ ਹੈ, ਪਾਤਸ਼ਾਹ ਦਾ ਪਾਤਸ਼ਾਹ ਹੈ, ਉਸ ਦੇ ਘਰ ਦੇ ਵਿੱਚ ਮੰਗਲਾ ਹਰ ਮੰਗਲਾ ਹਰ ਵੇਲੇ ਜਸ ਹੋ ਰਹੀ ਹੈ, ਕੀਰਤਨ ਹੋ ਰਹੀ ਹੈ। ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਵੀ ਕੀਰਤਨ ਹੁੰਦਾ ਹੈ, ਹਰ ਮੰਗਲਾ ਹਰ ਵੇਲੇ ਵਾਹਿਗੁਰੂ ਦੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਪ੍ਰਗਟ ਹੋ ਰਿਹਾ ਹੈ। ਤਿੱਥੇ ਨਾਲ ਵਿਨੋਦ ਕੋੜ ਆਨੰਦ ਨਿਤ ਮੰਗਲ ਰਾਜਾ ਰਾਮ ਰਾਏ ਕੋ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਦੇ ਘਰ ਦੇ ਅੰਦਰ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੇ ਮੰਗਲ ਦਾਤਾ ਜਸ ਨੂੰ ਉਚਾਰਨ ਕੀਤਾ ਜਾ ਰਿਹਾ ਹੈ। ਜਦੋਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਉਹਦੇ ਵਿੱਚ ਸੋਦਰ ਦੀ ਪੌੜੀ ਆਉਂਦੀ, ਉਸ ਸੋਦਰ ਦੀ ਪੌੜੀ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਦੇ ਦਰ ਘਰ ਦਾ ਜ਼ਿਕਰ ਕੀਤਾ। ਉੱਥੇ ਕੀ ਹੋ ਰਿਹਾ ਹੈ? ਕੀਰਤਨ ਹੋ ਰਿਹਾ। ਸੋ ਦਰ ਕਿਹਾ ਸੋ ਘਰ ਕਿਹਾ ਜਿਸ ਦਾ ਸਰਬ ਸੰਭਾਲੇ ਵਾਜੇ ਨਾਲ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੇ ਸੋ ਕਹੀ ਆਨੰਦ ਕੇਤੇ ਗਾਵਣ ਹਾਰੇ। ਅੱਗੇ ਦੱਸਿਆ ਕੌਣ ਕੌਣ ਗਾਉਂਦੇ ਨੇ। ਗਾਵੇ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਗਵਾਏ। ਵਾਹਿਗੁਰੂ ਦੇ ਘਰ ਦੇ ਵਿੱਚ ਕੀਰਤਨ ਹੁੰਦਾ, ਖੁਸ਼ੀਆਂ ਤੇ ਆਨੰਦ ਹਰ ਵੇਲੇ ਪ੍ਰਗਟ ਹੁੰਦਾ। ਇਸੇ ਲਈ ਭਗਤੀ ਕਹਿੰਦੇ ਨੇ ਵੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਿੱਥੇ ਅਸੀਂ ਅਸ਼ੋਤਰ ਕਰਦੇ ਹਾਂ ਉੱਥੇ ਨਾਲ ਦੀ ਨਾਲ ਭਗਤ ਜੀ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਆਰਤੀ ਵੀ ਉਤਾਰਦੇ ਨੇ, ਕਿਉਂਕਿ ਆਰਤੀ ਕਰਨੀ ਇਹ ਸਾਰੇ ਧਰਮਾਂ ਦੇ ਵਿੱਚ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਚਲਿਤ ਸੀ। ਪਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਜਗਨਨਾਥ ਪੁਰੀ ਵਿੱਚ ਗਏ ਸਨ ਇਹ ਪਾਵਨ ਪਵਿੱਤਰ ਆਰਤੀ ਦਾ ਸ਼ਬਦ ਉਚਾਰਨ ਕੀਤਾ। ਗਗਨ ਮੈਂ ਖਾਲ ਰਲ ਚੰਦ ਦੀਪਕ ਬਣੇ ਤਾਰਕਾ ਮੰਡਲ ਜੰਤ ਮੋਤੀ ਤੂਪ ਮਨ ਆਮ ਲੋ ਪਵਨ ਚਬਰੋ ਕਰੇ ਸਗਲ ਮੰਡਾਈ ਬੁਲੰਦ ਜੋਤੀ। ਹਜ਼ੂਰ ਕਹਿਣ ਲੱਗੇ ਵਾਹਿਗੁਰੂ ਦੀ ਕੋਈ ਆਰਤੀ ਕਰ ਹੀ ਨਹੀਂ ਸਕਦਾ, ਪਰ ਉਹਦੀ ਆਰਤੀ ਹੋ ਰਹੀ ਹੈ, ਕੁਦਰਤ ਵੱਲੋਂ ਉਹਦੀ ਆਰਤੀ ਹੋ ਰਹੀ ਹੈ, ਅਸੀਂ ਨਹੀਂ ਕਰ ਸਕਦੇ। ਜਿਤਨਾ ਵੱਡਾ ਉਹ ਅਕਾਲ ਪੁਰਖ ਹੈ ਉਹਦੀ ਆਰਤੀ ਅਸੀਂ ਕਿਵੇਂ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਪਰ ਹੋ ਰਹੀ ਹੈ, ਵਾਹਿਗੁਰੂ ਦੀ ਆਰਤੀ ਹੋ ਰਹੀ ਹੈ। ਹੁਣ ਇੱਥੇ ਭਗਤ ਸਹਿਣ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਰਗੁਣ ਰੂਪ ਦੇ ਵਿੱਚ ਜਾਣਗੇ ਤੇ ਉਹਦੀ ਆਰਤੀ ਕੀਤੀ ਹੈ। ਲੋਕ ਭਗਤ ਜੀ ਕੀ ਆਖਦੇ ਨੇ, ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਸ੍ਰੀ ਸੈਨ ਧੂਪ ਦੀਪ ਕ੍ਰਿਤ ਸਾਜ ਆਰਤੀ ਵਾਰਦੇ ਜਾਓ ਕਮਲਾ ਪਤੇ। ਭਗਤ ਸਹਿਣ ਜੀ ਫਰਮਾਉਂਦੇ ਹਨ ਅਸੀਂ ਧੂਪ ਤੁਖਾ ਕੇ ਤੇ ਦੀਪ ਦੀਵੇ ਬਾਲ ਕੇ ਤੇ ਨਾਲ ਕ੍ਰਿਤ ਦਾ ਅਰਥ ਵੀ ਘਿਓ, ਦੇਸੀ ਘਿਓ ਦੇ ਦੀਵੇ ਬਾਲ ਕੇ ਸਾਜ ਆਰਤੀ ਅਸੀਂ ਆਰਤੀ ਕਰਨੀ ਹੈ। ਧੂਪ ਤੁਖਾ ਕੇ ਘਿਓ ਦੇ ਦੀਵੇ ਬਾਲ ਕੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਰਗੁਣ ਰੂਪ ਦੀ ਆਰਤੀ ਕਰ ਰਹੇ ਹਾਂ ਤੇ ਨਾਲ ਦੀ ਨਾਲ ਵਾਰਨੀ ਜਾਓ ਕਮਲਾ ਪਤੀ। ਕਮਲਾ ਦਾ ਅਰਥ ਹੈ ਲਕਸ਼ਮੀ, ਲਕਸ਼ਮੀ ਕਹਿੰਦੇ ਨੇ ਮਾਇਆ ਨੂੰ। ਇਸ ਮਾਇਆ ਦੇ ਪਤੀ ਮਾਲਕ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਕੁਰਬਾਨ ਵੀ ਜਾਂਦੇ ਹਾਂ, ਨਾਲੇ ਉਹਦੀ ਆਰਤੀ ਕਰ ਰਹੇ ਹਾਂ, ਨਾਲੇ ਉਸ ਕਮਲਾ ਪਤੀ ਅਕਾਲ ਪੁਰਖ ਵਾਹਿਗੁਰੂ ਤੋਂ ਅਸੀਂ ਕੁਰਬਾਨ ਵੀ ਜਾਂਦੇ ਹਾਂ। ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ। ਲੋਕ ਭਗਤ ਜੀ ਕਹਿੰਦੇ ਨੇ ਅਸੀਂ ਉਸ ਪਾਤਸ਼ਾਹ ਪ੍ਰਭੂ ਦਾ ਹਮੇਸ਼ਾ ਮੰਗਲਾ ਦਾ ਵੀ ਜਸ ਵੀ ਕਰਦੇ ਹਾਂ, ਉਹਦਾ ਅਸ਼ੋਤਰ ਵੀ ਉਚਾਰਨ ਕਰਦੇ ਹਾਂ, ਹਰ ਵੇਲੇ ਗੁਰਬਾਣੀ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਾਂ, ਤਨ ਕਰਕੇ ਵੀ, ਮਨ ਕਰਕੇ ਵੀ, ਬਾਣੀ ਕਰਕੇ ਵੀ ਹਮੇਸ਼ਾ ਵਾਹਿਗੁਰੂ ਪਰਮੇਸ਼ਰ ਦਾ ਅਸੀਂ ਜਸ ਕੀਰਤਨ ਕਰਦੇ ਹਾਂ। ਇਹੀ ਮਨ ਨੂੰ ਸਾਡਾ ਸੂਤਰ ਹੋ ਗਿਆ ਹੈ। ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਹੁਣ ਅੱਗੇ ਉਸ ਵਾਹਿਗੁਰੂ ਪਰਮੇਸ਼ਰ ਦੀ ਆਰਤੀ ਵਾਸਤੇ ਕਿਹੜੀ ਕਿਹੜੀ ਸਮੱਗਰੀ ਵਰਤੀ ਜਾਂਦੀ ਉਹਦਾ ਹੁਣ ਜ਼ਿਕਰ ਕਰ ਰਹੇ ਹਨ। ਉਤਮ ਦੀਰਾ ਨਿਰਮਲ ਬਾਤੀ ਤੁਹੀ ਨਿਰੰਜਨ ਕਮਲਾ ਪਾਤੀ। ਹੇ ਵਾਹਿਗੁਰੂ ਜੀ, ਕਮਲਾ ਪਾਤੀ, ਇਹ ਮਾਇਆ ਦੇ ਪਤੀ ਵਾਹਿਗੁਰੂ ਜੀ, ਤੂੰ ਹੀ ਨਿਰੰਜਨ ਸ਼ੁੱਧ ਸਰੂਪ ਹੈ। ਨਿਰੰਜਨ ਜਿਹੜਾ ਸ਼ਬਦ ਹੈ, ਅੰਜਨ ਦਾ ਅਰਥ ਗੁਰਬਾਣੀ ਵਿੱਚ ਆਇਆ ਹੈ ਸੁਰਮਨ, ਗਿਆਨ ਅੰਜਨ ਗੁਰ ਦੀਆਂ। ਤੇ ਅੰਜਨ ਜਿਹੜਾ ਸੁਰਮੀ ਦਾ ਰੰਗ ਕਾਲਾ ਹੁੰਦਾ, ਉਸ ਤੋਂ ਭਾਵ ਲਿਆ ਜਾਂਦਾ ਹੈ ਅਗਿਆਨ ਦਾ। ਤੇ ਨਿਰੰਜਨ ਦਾ ਅਰਥ ਹੋ ਗਿਆ ਜਿਹੜਾ ਅਗਿਆਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਹੈ, ਉਸਨੂੰ ਸ਼ੁੱਧ ਸਰੂਪ ਵੀ ਆਖਦੇ ਨੇ। ਉਹਦੇ ਲਈ ਹਜ਼ੂਰ ਨੇ ਸ਼ਬਦ ਵਰਤੇ ਹੈ, ਭਾਵ ਜਿਸਦੇ ਵਿੱਚ ਮੋਹ ਮਾਇਆ ਦਾ ਅਗਿਆਨ ਦਾ ਹਨੇਰਾ ਨਹੀਂ, ਨਿਰੰਜਨ ਮਾਇਆ ਦੀ ਕਾਲ ਤੋਂ ਰਹਿ ਗਿਆ, ਉਹਦੇ ਲਈ ਵਿਅੰਜਨ ਸ਼ਬਦ ਵਰਤ ਰਹੇ ਨੇ। ਤੁਸੀਂ ਨਿਰੰਜਨ ਕਮਲਾ ਪਾਤੀ, ਹੇ ਮਾਇਆ ਦੇ ਪਤੀ ਵਾਹਿਗੁਰੂ, ਤੂੰ ਹੀ ਨਿਰੰਜਨ ਮਾਇਆ ਦੀ ਕਾਲ ਤੋਂ ਰਹਿਤ ਸ਼ੁੱਧ ਸਰੂਪ ਹੈ, ਅਗਿਆਨ ਦੇ ਭਰਮ ਤੋਂ ਰਹਿਤ ਸ਼ੁੱਧ ਸਰੂਪ ਹੈ। ਅਸੀਂ ਤੇਰੀ ਆਰਤੀ ਕਰਨ ਵਾਸਤੇ ਉਤਮ ਦੀਵਾ, ਜਿਹੜਾ ਦੈਵੀ ਗਿਆਨ ਦਾ ਉਤਮ ਦੀਵਾ ਹੈ, ਉਹ ਬਾਲਿਆ ਹੈ। ਤੇ ਨਾਲ ਨਿਰਮਲ ਬਾਤੀ, ਬਹੁਤ ਨਿਰਮਲ ਬੱਤੀ ਵੀ ਉਹਦੇ ਵਿੱਚ ਵਰਤ ਕੇ ਪਾਈ ਹੈ। ਬਾਤੀ ਕੀ ਹੈ? ਜਿਹੜੀ ਸ਼ੁੱਧ ਬਿਰਤੀ ਹੈ, ਆਪਣੇ ਹਿਰਦੇ ਨੂੰ ਸ਼ੁੱਧ ਕਰਕੇ ਤੇ ਸ਼ੁੱਧ ਭਾਵਨਾ ਦੇ ਨਾਲ ਗਿਆਨ ਦਾ ਦੀਵਾ ਬਾਲ ਕੇ ਅਸੀਂ ਤੇਰੀ ਆਰਤੀ ਕਰ ਰਹੇ ਹਾਂ। ਪਿੱਛੇ ਪੰਕਤੀ ਆਏ ਸੀ ਧੂਪ ਦੀਪ ਕ੍ਰਿਤ ਸਾਜ ਆਰਤੀ। ਧੂਪ ਕਿਹੜਾ ਹੈ? ਜੋ ਵਾਹਿਗੁਰੂ ਦਾ ਜਸ ਕਰਨਾ, ਇਹੀ ਧੂਪ ਹੈ। ਦੀਪ ਦੀਵਾ ਕਿਹੜਾ ਹੈ? ਦੀਵਾ ਸ਼ਬਦ ਹੈ। ਦੀਵਾ ਬਲ ਹੈ ਅੰਧੇਰਾ ਚਾਹੀਦਾ, ਸ਼ਬਦ ਦਾ ਦੀਵਾ ਬਲ ਕੇ ਜਸ ਦਾ ਧੂਪ ਚੁਕਾ ਕੇ। ਤੇ ਕ੍ਰਿਤ ਘਿਓ ਕਿਹੜਾ ਹੈ? ਪਰਮੇਸ਼ਰ ਦਾ ਪ੍ਰੇਮ। ਇਹੋ ਅਸੀਂ ਪ੍ਰੇਮ ਦੇ ਨਾਲ ਜਸ ਦਾ ਧੂਪ ਚੁਕਾ ਕੇ ਤੇ ਨਾਲ ਸ਼ਬਦ ਦਾ ਦੀਵਾ ਬਾਲ ਕੇ ਅਸੀਂ ਤੇਰੀ ਆਰਤੀ ਕਰ ਰਹੇ ਹਾਂ। ਤੇ ਜਿਹੜੀ ਉਹਦੇ ਵਿੱਚ ਬੜੀ ਨਿਰਮਲ ਬੱਤੀ, ਜਿਹੜੀ ਸ਼ੁੱਧ ਭਾਵਨਾ ਦੀ, ਸ਼ੁੱਧ ਵਿਅਕਤੀ ਰੂਪੀ ਬੱਤੀ ਉਸਦੇ ਵਿੱਚ ਪਾ ਕੇ ਅਸੀਂ ਤੇਰੀ ਆਰਤੀ ਉਤਾਰ ਰਹੇ ਹਾਂ। ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਲੋਕ ਭਗਤ ਸੈਣ ਜੀ ਫਰਮਾਉਂਦੇ ਨੇ, ਅਸਲੀ ਰਾਮਾ ਭਗਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨੀ ਰਾਮਾਨੰਦ ਜੀ ਜਾਣਦੇ, ਕਿਉਂਕਿ ਸਵਾਮੀ ਰਾਮਾਨੰਦ ਜੀ ਵੈਸ਼ਨਵ ਸੰਪਰਦਾਇ ਦੇ ਆਚਾਰੀਆ ਸਨ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਸੈਣ ਜੀ, ਸਾਰੇ ਭਗਤਾਂ ਨੇ ਉਹਨਾਂ ਤੋਂ ਗੁਰੂ ਦੀਕਸ਼ਾ ਪ੍ਰਾਪਤ ਕੀਤੀ ਸੀ। ਰਾਮਾਨੰਦ ਜੀ ਸਰਗੁਣ ਦੇ ਉਪਾਸ਼ਕ ਸਨ ਤੇ ਹਰ ਰੋਜ ਆਪਣੇ ਧਿਆਨ ਦੁਆਰਾ ਸਰਗੁਣ ਦੀ ਆਰਤੀ ਉਤਾਰਦੇ ਤੇ ਨਾਲ ਉਹਨਾਂ ਦੀ ਹਰ ਪ੍ਰਕਾਰ ਦੇ ਨਾਲ ਸੇਵਾ ਟਹਿਲ ਭਗਤੀ ਕਰਦੇ ਨੇ। ਇਸੇ ਲਈ ਭਗਤ ਸੈਣ ਜੀ ਕਹਿੰਦੇ ਨੇ, ਅਸਲੀ ਪਰਮੇਸ਼ਰ ਦੀ ਭਗਤੀ ਕਰਨੀ ਰਾਮਾਨੰਦ ਜੀ ਜਾਣਦੇ ਨੇ। ਤੇ ਦੂਸਰੇ ਨੰਬਰ ਤੇ ਪੂਰਨ ਪਰਮਾਨੰਦ ਬਖਾਨਾ, ਪਰਮਾਨੰਦ ਜੀ ਵੀ ਇਹ ਸਵਾਮੀ ਰਾਮਾਨੰਦ ਜੀ ਦੇ ਇੱਕ ਹਮਜਮਾਤੀ ਸਨ, ਉਹ ਵੀ ਮਹਾਂਪੁਰਖ ਸੀ। ਤੇ ਜਾਂ ਫਿਰ ਸਵਾਮੀ ਪਰਮਾਨੰਦ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਰਨ ਰੂਪ ਦੇ ਵਿੱਚ ਬਿਆਨ ਕਰਦੇ ਨੇ। ਜਿਹੜੀ ਭਗਤੀ ਵੀ ਜਿੱਥੋਂ ਤੱਕ ਗੱਲ ਹੈ, ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨਾ ਹੈ। ਅਸੀਂ ਪਰਮੇਸ਼ਰ ਦੀ ਭਗਤੀ ਕਰਨੀ ਰਾਮਾਨੰਦ ਹੀ ਜਾਣਦੇ ਸਨ। ਭਗਤੀ ਨੌ ਪ੍ਰਕਾਰ ਦੀ ਧਰਮ ਗ੍ਰੰਥਾਂ ਵਿੱਚ ਲਿਖੀ ਮਿਲਦੀ ਹੈ, ਜਿਹਦੇ ਬਾਰੇ ਮਹਾਂਪੁਰਖੀ ਵਿਚਾਰ ਦੱਸਦੇ ਸਨ। ਸਰਵਣ ਸਿਮਰਨ ਆਉ ਕੀਰਤਨ, ਆਵ ਸੇਵ ਅਰਚਾਨ, ਦਾਤਾ ਸਤਪਨ ਬੰਦਨਾ, ਸਰਵਨ ਦੇ ਕੰਡਾ ਸੁਣਨਾ, ਜਿਵੇਂ ਆਪ ਸੰਤਾਂ ਬੈਠ ਕੇ ਬਾਣੀ ਕਥਾ ਵਿਚਾਰ ਸੁਣਦੇ ਹੋ, ਇਹ ਵੀ ਭਗਤੀ ਹੈ। ਸਿਮਰਨ ਕਰਨਾ, ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਚਿੰਤਨ ਕਰਨਾ, ਇਹ ਵੀ ਭਗਤੀ ਹੈ। ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਰਾਗੀ ਸੰਕੀਰਤਨ ਕਰਦੇ ਨੇ, ਇਹ ਵੀ ਭਗਤੀ ਹੈ। ਪਾਲ ਸੇਵ, ਗੁਰੂ ਦੇ ਚਰਨਾਂ ਦੀ ਸੇਵਾ, ਇਹ ਵੀ ਇੱਕ ਭਗਤੀ ਹੈ। ਅਰਚਾਨ, ਧੂਪ ਦਿਖਾਉਣੀ, ਚੰਦਨ ਛਿੜਕਣਾ, ਸੁਗੰਧੀ ਦਰ ਫੁੱਲ ਅਰਪਣ ਕਰਨੇ, ਇਹ ਵੀ ਭਗਤੀ ਹੈ। ਇਹਨਾਂ ਦਾ ਭਗਤੀ ਵਿੱਚ ਸਾਰੀਆਂ ਗੱਲਾਂ ਆਉਂਦੀਆਂ ਨੇ। ਦਸਾਂ ਸਤਪਨ ਬੰਦਨਾ, ਦਸਾਂ ਪਾਉ ਧਾਰਨ ਕਰਕੇ ਹਮੇਸ਼ਾ ਲਈ ਗੁਰੂ ਦੀ ਚਹਿਲ ਕਰਨੀ, ਗੁਰੂ ਨੂੰ ਆਪਣਾ ਮਿੱਤਰ ਸਮਝਣਾ, ਆਪਣੇ ਦਿਲ ਦੀ ਗੱਲ ਉਹਦੇ ਨਾਲ ਸਾਂਝੀ ਕਰਨੀ, ਇਹ ਵੀ ਇੱਕ ਭਗਤੀ ਹੈ। ਗੁਰੂ ਦੇ ਚਰਨਾਂ ਤੇ ਬੰਦਨਾ, ਨਮਸਕਾਰ ਕਰਨੀ, ਮੱਥਾ ਟੇਕਣਾ, ਇਹ ਵੀ ਇੱਕ ਭਗਤੀ ਹੈ। ਤੇ ਸਭ ਕੁਝ ਗੁਰੂ ਨੂੰ ਅਰਪਣ ਕਰ ਦੇਣਾ, ਇਹ ਵੀ ਇੱਕ ਭਗਤੀ। ਸਰਵਨ ਵੇਦਨ ਜਾਣ, ਇੱਕ ਪ੍ਰੇਮਾ ਭਗਤੀ ਵੀ ਹੈ। ਪ੍ਰੇਮਾ ਭਗਤੀ ਨਵਨਾ ਭਗਤੀ ਤੋਂ ਉੱਚੀ ਮੰਨੀ ਹੈ। ਪ੍ਰੇਮ ਦਾ ਅਰਥ ਹੁੰਦਾ ਸਮਰਪਣ, ਵੀ ਸਭ ਕੁਝ ਗੁਰੂ ਨੂੰ ਅਰਪਣ ਕਰ ਦੇਣਾ, ਇਹ ਪ੍ਰੇਮਾ ਭਗਤੀ। ਇੱਕ ਪਰਮ ਭਗਤੀ ਵੀ ਮਹਾਂਪੁਰਖ ਦੱਸਦੇ ਸਨ, ਵੀ ਸਰੀਰ ਤੋਂ ਪਰੇ ਹੋ ਜਾਣਾ, ਸਰੀਰ ਦਾ ਚੇਤਾ ਹੀ ਭੁੱਲ ਜਾਣਾ, ਐਸੀ ਭਗਤੀ ਵਿੱਚ ਲੀਨ ਹੋਣਾ, ਸਰੀਰ ਦਾ ਚੇਤਾ ਹੀ ਭੁੱਲ ਜਾਣਾ, ਇਹ ਪਰਮ ਭਗਤੀ। ਅਸਲੀ ਜਿਹੜੀ ਭਗਤੀ ਹੈ, ਇੱਥੇ ਭਗਤ ਸਾਹਿਬ ਜੀ ਆਖਦੇ ਨੇ, ਰਾਮਾਨੰਦ ਜੀ ਜਾਣਦੇ ਨੇ ਤੇ ਜਾਂ ਸੰਪੂਰਨ ਪਰਮੇਸ਼ਰ ਦੇ ਬਾਰੇ ਪਰਮਾਨੰਦ ਜੀ ਦੱਸਦੇ ਨੇ, ਕਿਉਂਕਿ ਉਹਨਾਂ ਤੇ ਵੀ ਅਕਾਲ ਪੁਰਖ ਵਾਹਿਗੁਰੂ ਦੀ ਮਹਾਨ ਬਖਸ਼ਿਸ਼ ਸੀ। ਮਦਨ ਮੂਰਤ ਪੈ ਕੌਰ ਗੋਬਿੰਦੇ, ਸੈਣ ਭਣੇ ਭਜ ਪਰਮਾਨੰਦੇ। ਸੈਣ ਭਗਤ ਜੀ ਕਹਿੰਦੇ ਨੇ, ਉਸ ਵਾਹਿਗੁਰੂ ਦਾ ਸਰਗੁਣ ਸਰੂਪ ਕਿਹੋ ਜਿਹਾ ਹੈ? ਮਦਨ ਮੂਰਤ, ਮਦਨ ਕਹਿੰਦੇ ਨੇ ਕਾਮ ਦੇ, ਕਾਮ ਦੇ ਬਹੁਤ ਸੁੰਦਰ ਬਣੇ। ਮਦਨ ਮੂਰਤ, ਉਸ ਵਾਹਿਗੁਰੂ ਦਾ ਸਰੂਪ ਕਾਮ ਦੇਵ ਨਾਲੋਂ ਵੀ ਸੁੰਦਰ ਹੈ। ਮੇਰਾ ਸੁੰਦਰ ਸਵਾਮੀ ਜੀ, ਹੁਣ ਚਰਨ ਕਮਲ ਪਕਸ਼ ਪੈ ਕਾਰ ਗੋਬਿੰਦੇ। ਹਜ਼ੂਰ ਕਹਿੰਦੇ ਨੇ, ਗੋਬਿੰਦੇ ਉਹ ਇੰਦਰੀਆਂ ਦਾ ਦਿਨ ਪ੍ਰਕਾਸ਼ਿਤ ਹੈ, ਤੇ ਪੈ ਕਾਰ ਉਹ ਜਿਹੜਾ ਪੈ ਦਾ ਇੱਕ ਸੰਸਾਰ ਸਮੁੰਦਰ ਹੈ, ਬੜਾ ਡਰਾਉਣਾ। ਪੈਦਾ ਸੁੰਦਰ ਵੀ ਡਰਾਉਣਾ ਨਹੀਂ। ਹੇ ਮਦਨ ਮੂਰਤ, ਹੇ ਸੁੰਦਰ ਸਰੂਪ ਵਾਹਿਗੁਰੂ ਜੀ, ਤੁਸੀਂ ਇਸ ਭੈ ਦਾ ਸੰਸਾਰ ਸਮੁੰਦਰ ਤੋਂ ਆਪਣੇ ਸੇਵਕਾਂ ਨੂੰ ਤਾਰਨ ਵਾਲੇ ਹੋ ਕਿ ਮੈਨੂੰ ਵੀ ਤਾਰਦੇ ਹੋ? ਸਹਿਣ ਪਣੇ ਭਜ ਪਰਮਾਨੰਦ, ਸਹਿਣ ਭਗਤ ਜੀ ਆਖਦੇ ਨੇ ਕਿ ਮੈਂ ਤੇ ਭਜ ਪਰਮਾਨੰਦ, ਜੋ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਮੈਂ ਤੇ ਹਰ ਵੇਲੇ ਉਹਦਾ ਭਜਨ ਕਰਦਾ ਹਾਂ, ਹਰ ਵੇਲੇ ਉਹਦਾ ਸਿਮਰਨ ਕਰਦਾ ਹਾਂ। ਕਿਉਂ? ਵਾਹਿਗੁਰੂ ਸਿਮਰਨ ਦੇ ਨਾਲ ਸਾਡੇ ਮਨ ਵਿੱਚ ਆ ਕੇ ਵਸਦਾ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਮੈਂ ਆਪ ਨਿਰੰਕਾਰ, ਸਿਮਰਨ ਦੇ ਵਿੱਚ ਵਾਹਿਗੁਰੂ ਆਪ ਆ ਕੇ ਦੀਦਾਰ ਬਖਸ਼ਿਸ਼ ਕਰਦਾ ਹੈ। ਇਸ ਲਈ ਸਹਿਣ ਪਣੇ ਭਜ ਪਰਮਾਨੰਦ, ਸਹਿਣ ਭਗਤ ਜੀ ਆਖਦੇ ਨੇ ਵੀ ਮੈਂ ਤੇ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਦਾ ਭਜਨ ਕਰਦਾ ਹਾਂ, ਤੇ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਇਹ ਵਾਹਿਗੁਰੂ ਜੀ, ਤੁਸੀਂ ਮੈਨੂੰ ਪੈਦਾ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਤੇ ਉਹ ਭਗਤ ਸਹਿਣ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਰਤੀ ਤੇ ਉਹਦਾ ਅਸਤੋਤਰ ਉਚਾਰਨ ਕੀਤਾ, ਤੇ ਨਾਲ ਅਸੀਂ ਉੱਤੇ ਬੇਨਤੀ ਕੀਤੀ, ਮਦਨ ਪੂਰਨ ਪੈ ਤਾਰ ਕਰੋ, ਸਾਨੂੰ ਪੈ ਦਾ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ। ਇਹ ਸ਼ਬਦ ਸਿਧਾਂਤ ਜੋ ਆਪ ਸੰਗਤਾਂ ਨੇ ਸੁਣਿਆ, ਸੋ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਸ਼ਬਦ ਦਾ ਭਾਵ, ਬਾਣੀ ਦਾ ਭਾਵ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤ ਨੇ ਖਿਮਾ ਕਰਨਾ। ਮਦਨ ਮੂਰਤ ਪੈ ਤਾਰ ਗੋਬਿੰਦੇ, ਸੈਨ ਭਣੈ ਭਜ ਪਰਮਾਨੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।